ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ।
ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਸੱਚ। ਆਦਿ ਸੱਚ ਇਹ ਸ਼ਲੋਕ ਹੈ, ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ। ਜਪੁਜੀ ਸਾਹਿਬ ਦੇ ਅੱਗੇ ਆਇਆ ਹੋਇਆ ਸੱਚ ਕੁਛ ਤਰਤੀਬ ਹੈ, ਜਿਹੜੀ ਤਰਤੀਬ ਦੇ ਨਾਲ ਅਸੀਂ ਡਿਵੈਲਪਮੈਂਟ ਹੋਣੀ ਹੈ ਤੇ ਸਾਡੀ ਹੋਈ ਹੈ, ਆਤਮਾ ਦੀ ਡਿਵੈਲਪਮੈਂਟ ਹੁੰਦੀ ਹੈ। ਸ਼ੁਰੂ ਤੋਂ ਜਿਵੇਂ ਤਰਤੀਬ ਚੱਲੀ ਹੈ ਸੰਸਾਰ ਦੇ ਵਿੱਚ, ਅਸੀਂ ਦੁੱਖਾਂ ਦੇ ਘਰ ਦੇ ਵਿੱਚ ਆ, ਸੁੱਖਾਂ ਦੇ ਘਰ ਤੋਂ ਸੁੱਖ ਦੇ ਘਰ ਜਾ ਰਹੇ ਸੀ, ਗੁਰਮਤਿ ਨਾਲ ਗੁਰਮਤਿ ਦੀ ਲੋੜ ਹੈ ਸਾਨੂੰ। ਸਾਰੀ ਗੱਲ ਕਹਾਣੀ ਚੱਲ ਕੇ ਆ ਗਈ ਆਦਿ ਸੱਚ ਜੁਗਾਦ ਸੱਚ ਤੇ ਪਹੁੰਚ ਗਈ। ਜਪੁਜੀ ਸਾਹਿਬ ਦੇ ਵਿਚਾਰ ਸੱਚ ਜੁਗਾਦ ਸੱਚ ਤਾਂ ਰਚਨਾ ਜੋ ਕ੍ਰੀਏਟਰ ਹੈ ਉਹਦੇ ਨਾਲ ਜੁੜੀ ਹੋਈ ਹੈ ਗੱਲ। ਕ੍ਰੀਏਟਰ ਹੈ ਸੱਚ ਜੁਗਾਦ ਸੱਚ, ਆਦਿ ਜਿਹੜਾ ਹੈ ਸ੍ਰਿਸ਼ਟੀ ਦਾ ਸੱਚ ਹੈ, ਸੱਚ ਤੋਂ ਸੱਚ ਹਮੇਸ਼ਾ ਰਹਿੰਦਾ, ਅਸੱਚ ਜੋਤ ਹੈ, ਜੋਤ ਹੈ ਜਿਹੜੀ ਪੂਰਨ ਜੋਤ ਹੈ ਅਸੱਚ ਹੈ। ਉਹ ਤਾਂ ਸ਼ੁਰੂ ਚ ਪਹਿਲੇ ਜੁਗਾਦ ਸੱਚ ਕੀ ਹੈ, ਜੁਗਾਦ ਸੱਚ ਹੁਕਮ ਜੇ ਹੁਕਮ ਹੈ ਤਾਂ ਸ੍ਰਿਸ਼ਟੀ ਦਾ ਹੋਇਆ, ਹੁਕਮ ਨਾਲ ਹੁਕਮ ਕਾਲ ਹੈ, ਹੁਕਮ ਜਿਹੜਾ ਇਹ ਕਾਲ ਹੈ ਜੁਗਣ ਵੱਲੋਂ ਹੁਕਮ ਯੁਗ ਸਮਨ ਸ਼ੁਰੂ ਹੋਇਆ, ਹੁਕਮ ਤੋਂ ਸ਼ੁਰੂ ਹੋ ਗਿਆ, ਹੁਕਮ ਤੋਂ ਸ੍ਰਿਸ਼ਟੀ ਸ਼ੁਰੂ ਹੋ ਗਈ।
ਠੀਕ ਹੈ,
ਯੁਗ ਦਾ ਆਦਾ ਵੀ ਸੱਚ ਹੈ, ਹੁਕਮ ਨੂੰ ਵੀ ਸੱਚ ਕਹਿ ਦਿੱਤਾ ਸਭ ਪਾਸ਼ਾ ਨੇ, ਹੁਕਮ ਸੱਚ ਹੁਕਮ ਵੀ ਅਟਲ ਹੈ, ਸੱਚ ਦਾ ਹੁਕਮ ਸੱਚਿਆ ਹੁੰਦਾ ਹੈ ਵੀ ਸੱਚ, ਸੱਚ 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 ਉਹੀ ਹੈ ਜੋ ਤਿੰਨ ਕਾਲ ਚ ਰਹਿੰਦਾ ਹਮੇਸ਼ਾ ਰਹਿੰਦਾ, ਜੋ ਉਹ ਸੱਚ ਹੈ, ਸੱਚ ਹੁਣ ਵੀ ਸੱਚ ਹੁਣ ਵੀ ਹੈ ਉਹ ਜਿਹੜਾ ਆਦਿ ਸੱਚ ਸੀ, ਆਦਿ ਸੱਚ ਸੀ ਉਹ ਇਸ ਵਕਤ ਵੀ ਹੈ, ਉਹਦੀ ਹੋਰ ਜਿਉਂਦੀ ਤੇ ਹੋਵੇ ਕੋਈ ਫਰਕ ਨਹੀਂ ਪਿਆ। ਨਾਨਕ ਹੋਸੀ ਵੀ ਸੱਚ, ਨਾਨਕ ਕਹਿੰਦਾ ਰਹੂਗਾ ਵੀ ਸੱਚ, ਸੱਚ ਦੁਨੀਆਂ ਨਹੀਂ ਰਹੂਗੀ ਸੱਚ ਰਹੂਗਾ, ਸੱਚ ਔਰ ਝੂਠ ਦੇ ਮੇਲ ਤੋਂ ਦੁਨੀਆ ਬਣੀ ਹੋਈ ਹੈ, ਮਾਇਆ ਚੁੱਕੀ ਹੈ, ਸੱਚ ਜੋਤ ਹੈ ਦੋਏ ਰਲ ਕੇ ਤਾਂ ਸ੍ਰਿਸ਼ਟੀ ਪੈਦਾ ਹੋਈ ਹੋਈ ਹੈ। ਜੋਤ ਭਾਵੇਂ ਪੂਰੀ ਨਹੀਂ ਹੈ ਭਾਵੇਂ ਜੋਤ ਪੂਰੀ ਹੈ, ਪਰ ਦੋਹਾਂ ਚੀਜ਼ਾਂ ਦੀ ਜੋਤ ਸੱਚ ਹੈ, ਹੈ ਤਾਂ ਸਹੀ ਨਾ, ਉਹਦੀ ਹੋਂਦ ਖਤਮ ਨਹੀਂ ਹੁੰਦੀ ਜੋਤ ਦੀ ਕਦੇ ਵੀ, ਜੋਤ ਦੀ ਜੀਵਨ ਨਹੀਂ ਮਿਲਦਾ ਹੈ, ਸੱਚੇ ਸਤ ਰੂਪ ਹੈ, ਜਿਹੜੀ ਕਮੀ ਪੇਸ਼ੀ ਆਉਂਦੀ ਹੈ ਉਹ ਕਮੀ ਦੂਰ ਹੋ ਜਾਂਦੀ ਹੈ,
ਠੀਕ ਹੈ,
ਕੁਛ ਵੀ ਇਹਦਾ ਖਤਮ ਨਹੀਂ ਹੁੰਦਾ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਲ ਹੋਸੀ ਵੀ ਸੱਚ, ਇਹ ਜੋਤ ਦੇ ਹੀ ਚਾਰ ਗੁਣ ਨੇ, ਚਾਰ ਪਹਿਰੇ ਨੇ, ਚਾਰ ਪਹਿਰੇ ਨੇ ਜੋਤ ਦੇ, ਚਾਰ ਸਮੇਂ ਨੇ, ਚਾਰ ਸਮੇਂ ਸਮੇਂ ਸੰਸਾਰ ਚ ਨੇ, ਚੌਥਾ ਸਮੇਂ ਸੰਸਾਰ ਤੋਂ ਪਰੇ, ਉਹ ਸਮਿਆਂ ਨੂੰ ਯੁਗ ਕਹਿ ਲਿਆ ਸੀ ਚਾਰ, ਸਮਾਂ ਜੁਗੇ ਹੁੰਦਾ।
ਠੀਕ ਹੈ ਜੀ।
ਇਹ ਜੁਗ ਸੰਸਾਰ ਦੇ ਮਾਇਆ ਦੇ ਵਿੱਚ ਨੇ, ਉਤਪਤ ਵਰਤਮਾਨ। ਚੌਥਾ ਯੁਗ ਮਾਇਆ ਤੋਂ ਪਰੇ ਹੈ, ਜਿਹੜਾ ਹਮੇਸ਼ਾ ਹੀ ਰਹਿੰਦਾ।
ਠੀਕ ਹੈ।
ਉਹ ਹੈ ਸੱਤ ਯੁਗ, ਜਿੱਥੇ ਸੱਚੇ ਸੱਚ ਹੁੰਦਾ ਹੈ, ਉਹ ਸੱਚ ਖੰਡ। ਸੱਚ ਖੰਡ ਹਮੇਸ਼ਾ ਸੱਚ ਯੁਗ ਰਹਿੰਦਾ। ਇਹ ਜਪਜੀ ਸਾਹਿਬ ਦਾ ਹੀ ਸ਼ਲੋਕ ਚੱਕ ਕੇ ਇੱਥੇ ਲਾਇਆ ਹੋਇਆ। ਅਸਲ ਦੇ ਵਿੱਚ ਇਸੇ ਸ਼ਲੋਕ ਦੀ ਵਿਆਖਿਆ ਸਾਰੀ ਬਾਣੀ ਹੈ।
ਸ਼ਲੋਕ ਦੇ ਬਾਰੇ ਕਾਫੀ ਕਹਾਣੀਆਂ ਵੀ ਪ੍ਰਚਲਿਤ ਹੈ ਜੀ, ਆਮ ਭੁਲੇਖਾ ਪਾਉਣ ਵਾਸਤੇ, ਕਿ ਇਹ ਸ਼ਲੋਕ ਸ੍ਰੀ ਚੰਦ ਜੀ ਨੇ ਉਚਾਰਿਆ ਸੀ।
ਸ੍ਰੀ ਚੰਦ ਨੇ ਤਾਂ ਉਚਾਰਿਆ ਹੀ ਨਹੀਂ ਸ਼ਲੋਕ, ਤਾਂ ਪਹਿਲਾਂ ਨਾਮ ਜੇ ਉਚਾਰਿਆ ਹੁੰਦਾ ਸ੍ਰੀ ਚੰਦ ਦਾ ਨਾਮ ਆ ਜਾਂਦਾ ਵਿੱਚ, ਇਤਿਹਾਸ ਦੀ ਨਾਮ ਆਉਂਦੀ। ਉਹ ਤਾਂ ਜਿਹੜੇ ਲੋਕ ਨੇ ਅਸਲ ਦੇ ਵਿੱਚ ਸਾਧਾ ਨੇ ਬਾਅਦ ਦੇ ਵਿੱਚ ਬਹੁਤ ਕੁਝ ਜਾਣ ਬੁੱਝ ਕੇ ਕਿਹਾ ਹੋਇਆ, ਉਹ ਸਮਝਦੇ ਨੇ ਵੀ ਜਿਹੜੀ ਗੁਰਿਆਈ ਹੈਗੀ ਆ ਉਹ ਹੋਰ ਗੱਲਾਂ ਦੇ ਟਿਕੀ ਹੋਈ ਆ, ਦੇਣੀ ਨਾ ਦੇਣੀ। ਗੁਰਬਾਣੀ ਲਿਖੀ ਆ ਜਾਂ ਗੁਰਬਾਣੀ ਬੋਲੀ ਆ ਨਾ ਬੋਲੀ, ਇਹਦੀ ਕੋਈ ਬਹੁਤੀ ਵੈਲਿਊ ਨਹੀਂ, ਉਹ ਸਮਝਦੇ। ਉਹ ਤਾਂ ਹੋ ਰਿਹਾ ਕੌਲ, ਕੋਈ ਕਿਤੇ ਕਹਿ ਵੀ ਲਏ ਉਹਨੇ ਵੀ ਕੌਲ ਕਰ ਗਿਆ ਨਾਲੇ ਚ, ਉਹ ਗੁਰੂ ਨਾਨਕ ਨੇ ਸ੍ਰੀ ਚੰਦ ਨੂੰ ਕਿਹਾ ਵੀ ਤੂੰ ਕੱਢ ਬਈ, ਉਹਨਾਂ ਨੇ ਕਿਹਾ ਗੱਦੇ ਚ ਮੈਂ ਨੀ ਹੱਥ ਪਾਉਣਾ, ਲਖਮੀ ਚੰਦ ਬਣਾ ਪਾਇਆ, ਫਿਰ ਲੈਣੇ ਨੂੰ ਕਿਹਾ ਉਹਨੇ ਕੱਢ ਲਿਆ, ਤੇ ਕੁਛ ਇਹ ਜਿਹੀਆਂ ਕਹਾਣੀਆਂ ਬਣਾ ਕੇ ਆਧਾਰ ਬਣਾਇਆ ਗੁਰਿਆਈ ਦਿੱਤੀ ਦਾ। ਜਿਹੜੀ ਗੁਰਬਾਣੀ ਦਾ ਸਾਡਾ ਧਿਆਨ ਨਹੀਂ ਹਟਾਇਆ, ਗੁਰਬਾਣੀ ਨਾਂ ਦੀ ਕੋਈ ਚੀਜ਼ ਦੀ ਕੋਈ ਵੈਲਿਊ ਨਹੀਂ ਹੈਗੀ ਇਹਦੀ। ਉਹਨਾਂ ਨੇ ਨਹੀਂ ਕਿਹਾ ਵੀ ਗੁਰਬਾਣੀ ਦੀ ਰਚਨਾ ਕੋਈ ਵੈਲਿਊ ਹੈਗੀ।
ਹਾਂਜੀ
ਹਾਂ, ਸ੍ਰੀ ਚੰਦ ਨੇ ਕੁਛ ਲੋਕ ਰਚਿਆ ਸੀ, ਬਾਕੀ ਰਚਨ ਤਾਂ ਹੋਰ ਨਾਲੇ ਤਾਂ ਆਲਰੇਡੀ ਰਚਿਆ ਹੀ ਹੋਇਆ ਸੀ, ਗੁਰੂ ਨਾਨਕ ਦਾ ਰੈਪੀਟੇਸ਼ਨ ਹੋਇਆ ਤਾਂ
ਰੈਪੀਟੇਸ਼ਨ ਹੈ, ਬਸ ਦੋ ਸਿਹਾਰੀਆਂ ਹੈਗੀਆਂ ਇੱਥੇ ਭਾਈ,
ਕੋਈ ਫਰਕ ਪਾਇਆ ਹੋਇਆ ਇਹ ਤਾਂ ਆਲਰੇਡੀ ਉਹ ਪਹਿਲਾਂ ਹੀ ਲਿਖਿਆ ਹੋਇਆ ਸ਼ਲੋਕ ਹੈਗਾ, ਉਹ ਥੋੜਾ ਉਹਦੇ ਚ ਫਰਕ ਪਾ ਦਿੱਤਾ ਪੰਜਵੇਂ ਪਾਤਸ਼ਾਹ।
ਠੀਕ ਹੈ।
ਹਾਂਜੀ ਉਹ ਕਾਲ ਨੇ ਫਰਕ ਪਾਉਂਦੇ, ਇੱਕ ਜਿਹੜੀ ਸਾਡੇ ਇੱਕ ਕਹਾਣੀ ਵੀ ਬਣਾਈ ਹੋਈ ਹੈ। ਹਦਾਇਤ ਤਾਂ ਹੈਗੀ ਆ ਵੀ ਇਹਦੇ ਵਿੱਚ ਪਿਆਰੀਆਂ ਪਿਆਰੀਆਂ ਦਾ ਫਰਕ ਨਹੀਂ ਪਾਉਣਾ ਜਰਾ ਵੀ ਗੁਰਬਾਣੀ ਚ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਿਆਰੀ ਪਿਆਰੀ ਦਾ ਤਾਂ ਨਹੀਂ ਫਰਕ ਪਾਉਣਾ ਕਿ ਅਰਥ ਬਿਲਕੁਲ ਅਨਰਥ ਨਾ ਹੋ ਜਾਵੇ, ਅਰਥਾਂ ਤੋਂ ਅਰਥ ਬੋਧ ਖਰਾਬ ਨਾ ਹੋ ਜਾਵੇ, ਇਹਦਾ ਉਸ ਕਰਕੇ ਪਾਉਣਾ। ਲੇਕਿਨ ਗੁਰਬਾਣੀ ਵਿੱਚ ਤਾਂ ਕਿੰਨਾ ਕੁ ਫਰਕ ਪਾਇਆ ਹੋਇਆ, ਇੱਥੇ ਹੀ ਪਾਇਆ ਹੋਇਆ ਫਰਕ ਜਾਰੀ ਦਾ।
ਠੀਕ ਹੈ ਜੀ।
ਫਰਕ ਪਾਉਣ ਦੇ ਵਿੱਚ ਹਰਜ ਕੋਈ ਨਹੀਂ, ਜੇ ਅਸਬੋਧ ਨਾ ਖਰਾਬ ਹੁੰਦਾ ਹੋਵੇ, ਅੱਖਾਂ 'ਚ ਫਰਕ ਨਾ ਕੋਈ ਪੈਂਦਾ ਹੋਵੇ।
ਹਾਂਜੀ, ਇੱਥੇ ਦੱਸ ਅਤੇ ਇਸ ਸਿਧਾਂਤ ਵੀ ਸਮਝਾਤਾ ਵੀ ਕੋਈ ਫਰਕ ਨਹੀਂ ਹੈ,
ਕੋਈ ਫਰਕ ਨਹੀਂ ਹੈਗਾ, ਉਹ ਸਾਨੂੰ ਰਿਜਿਡ ਨਹੀਂ ਬਣਾਇਆ, ਆਰਥੋਡਾਕਸ ਨਹੀਂ ਬਣਾਇਆ, ਗਿਆਨਵਾਨ ਬਣਾਇਆ। ਉਸ ਗੱਲ ਨੂੰ ਗਿਆਨ ਤਾਂ ਨਾ ਲਿਆ ਹੋਇਆ ਲੋਕਾਂ ਨੇ, ਤਾਂ ਫਰਕ ਕਹਿੰਦੇ ਪਾਇਆ ਹੋਇਆ ਅੱਜੇ ਪਾਸ਼ਾ ਨੇ ਆਪਣੇ ਨਾਲ ਜਿਹੜਾ ਸ਼ਲੋਕ ਹੈ ਫਰਕ, ਹੋਰ ਕਈ ਜਗ੍ਹਾ ਫਰਕ ਪਾਇਆ
ਹੋਇਆ,
ਸ਼ਲੋਕ ਤਿੰਨ ਜਗ੍ਹਾ ਸ਼ਬਦ ਆਏ ਹੋਏ ਨੇ ਸੋਦਲ ਤੇ, ਉਹਨਾਂ ਚ ਫਰਕ ਪਿਆ ਹੋਇਆ ਆਪਸ ਵਿੱਚ, ਰੈਪੀਟੇਸ਼ਨ ਨਹੀਂ ਕੀਤਾ, ਫਰਕ ਪਾ ਲਿਆ, ਪਰ ਅਰਥ ਬਹੁਤ ਉਹੀ ਰਿਹਾ।
ਠੀਕ ਹੈ ਜੀ।
ਅਰਥਾਂ ਚ ਫਰਕ ਪਵੇ, ਅਰਥਾਂ ਚ ਫਰਕ ਨਾ ਪਵੇ, ਪਿਆ ਫਰਕ ਪੈ ਜਾਵੇ ਗੱਲ ਚ, ਅਰਥ ਹੋਈ ਹੋਣ, ਅਰਥਾਂ ਦੇ ਅਨਰਥ ਬਣ ਕਰਨ ਵਾਸਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ।
ਠੀਕ ਹੈ।
ਗੱਲ ਹੋਰ ਸੀ, ਮੂਰਖ ਤਾਂ ਹਰੇ ਗੱਲ ਦਾ ਉਲਟਾ ਹੀ ਅਰਥ ਕਰ ਲੈਂਦੇ ਹੁੰਦੇ ਨੇ, ਮੂਰਖਾਂ ਦੇ ਅਰਥ ਨੇ ਕਿਤੇ।
ਠੀਕ ਹੈ ਜੀ। ਤਾਂ ਇਹ ਚਾਰ ਕਾਲ ਸੱਤ ਦੀ ਗੱਲ ਹੋ ਰਹੀ ਹੈ ਜੀ।
ਹਾਂਜੀ ਹਾਂਜੀ।
ਤੇ ਹੈ ਇਹ ਗੱਲ ਜੋਤ ਦੀ ਹੈ?
ਹਾਂ, ਜੋਤ ਦੀ ਗੱਲ ਹੈ।
ਠੀਕ ਹੈ ਜੀ।
ਹਾਂ
ਹਾਂਜੀ, ਅਸ਼ਟਪਦੀ
ਗੱਲ ਹੈ, ਜਦ ਇੱਕ ਹੋ ਗਿਆ ਫਿਰ ਉਹਦੀ ਆ ਪੋਜੀਸ਼ਨ ਹੋ ਜਾਂਦੀ।
ਅੱਛਾ,
ਪਿੱਛੇ ਦੇ ਹੋ ਗਏ, ਇੱਕ ਹੋ ਗਿਆ ਜਦ, ਜੇ ਸੱਤ ਆਇਆ ਸੀ ਨਾ
ਹਾਂਜੀ
ਸੱਤ ਤੇ ਗੱਲ ਆਈ ਸੀ ਸੱਤ ਤੇ ਗੱਲ ਆਈ ਸੀ
ਹਾਂਜੀ
ਸੱਚ ਤੇ ਚੱਲੀ
ਹਾਂਜੀ ਠੀਕ ਹੈ ਜੀ ਪਿਛਲੇ ਅਸਪਰੀ ਤੋਂ ਸੱਤ ਤੋਂ ਅੱਗੇ ਲੱਗੇ ਵਧਾਈ ਆ ਹੁਣ
ਹਾਂ ਅੱਗੇ ਵਧਾਈ ਆ
ਠੀਕ ਹੈ
ਸੱਤ ਸੰਸਾਰ ਤੋਂ ਲੈ ਕੇ ਸੱਚ ਖੰਡ ਤੱਕ ਲੈ ਗਏ ਗੱਲ
ਹਾਂ ਜੀ ਅਸ਼ਟ
ਸਤੇਜ ਹਮੇਸ਼ਾ ਅੱਗੇ ਨੂੰ ਜਾ ਰਹੀ ਹੈ
ਹਾਂਜੀ ਅਸ਼ਟਪਦੀ ਚਰਨ ਸੱਤ ਪਰਸਣ ਹਾਰ ਪੂਜਾ ਸੱਤ ਸੇਵਦਾ
ਚਰਨ ਸੱਤ ਨੇ ਜਿਹੜੇ ਚਰਨ ਨੇ ਸੱਤ ਨੇ ਉਹਦੇ ਜਿਹੜਾ ਹੁਕਮ ਹੈ ਉਹ ਸੱਤ ਹੈ ਹੁਕਮ ਸੱਤ ਹੈ ਸੱਤ ਪਰਸਣ ਆ ਰਜਨੇ ਪਰਸ ਲਿਆ ਹੁਕਮ ਉਹ ਵੀ ਸੱਤ ਸਰੂਪ ਹੋ ਗਿਆ ਉਹਦੇ ਵਰਗਾ ਹੀ ਹੋ ਗਿਆ ਪਰਸੋਂ ਜਿਹੜਾ ਪਰਸਣ ਹੈ ਨਾ ਪਰਸਣ ਦਰਸ਼ਨ ਪਰਸਣ ਜਿਹੜਾ ਉਹ ਹੁਕਮ ਦਾ ਜੋਰਦਾ ਜੀ ਹੁਕਮ ਦਾ ਦਰਸ਼ਨ ਪਰਸੋਂ ਹੁਕਮ ਨਾਲ ਹੋਣਾ ਇੱਕ ਤੋਂ ਤੇ ਉੱਠ ਕੇ ਲੈ ਦੂਏ ਤੋਂ ਜਾ ਕੇ ਸਪਰਸ਼ ਦਿੰਦੀ ਹੈ ਤੇ ਕਿਹਾ ਹੋਇਆ ਚੀਜ਼ ਦੂਏ ਤੋਂ ਜਾ ਕੇ ਸਪਰਸ਼ ਨਹੀਂ ਦੇ ਸਕਦਾ ਇੱਕ ਤੋਂ ਟਿਕੀ ਹੋਈ ਚੀਜ਼ ਪਈ ਹੈ ਦੂਏ ਤੋਂ ਜਾ ਕੇ ਸਪਰਸ਼ ਕਿਵੇਂ ਦਊ ਹਾਂ ਉਹਨੂੰ ਚਲਾਏ ਮਨ ਰੂਪ ਉਹਦਾ ਹੋਣਾ ਚਾਹੀਦਾ ਉਹਦਾ ਉਹਨੂੰ ਤੁਰਨਾ ਚਾਹੀਦਾ ਉੱਥੋਂ ਖੇਲਣਾ ਚਾਹੀਦਾ ਹੁਕਮ ਦੇ ਵਿੱਚ ਹਾਂ ਹੁਕਮ ਜਿਹੜਾ ਹੈਗਾ ਇਹ ਸ਼ਕਤੀ ਹੈ ਇਹ ਚਲਾਏਮਾਨ ਹੈ
ਠੀਕ ਹੈ
ਕੁਝ ਕਰਨ ਦੀ ਸ਼ਕਤੀ ਜਿਹੜੀ ਹੈ ਹੁਕਮ ਦੇ ਵਿੱਚ ਹੈ ਹੁਕਮ ਦਾ ਸਪਰਸ਼ ਸੱਤ ਪਰਸਨ ਨਾਲ
ਤੇ ਪੂਜਾ ਸੱਤ ਸੇਵਦਾਰ
ਪੂਜਾ ਸੱਤ ਇਹਦੀ ਜਿਹੜੀ ਪੂਜਾ ਹੈ ਉਹ ਵੀ ਸੱਤ ਦੀ ਪੂਜਾ ਹੈ ਇਹਦੀ ਪੂਜਾ ਅਸੀਂ ਕਿਸੇ ਮਾਇਆ ਨਾਲ ਨਹੀਂ ਕਰ ਸਕਦੇ ਉੱਥੇ ਉਸ ਅਵਸਥਾ ਵਿੱਚ ਮਾਇਆ ਹੁੰਦੀ ਹੈ ਉਹਦੀ ਮਾਇਆ ਬਹੁਤ ਥੱਲੇ ਰਹਿ ਜਾਂਦੀ ਹੈ
ਠੀਕ ਹੈ
ਉੱਥੇ ਪੂਜਾ ਕਾਹਦੀ ਕਰਨੀ ਹੈ ਪੂਜਾ ਸੱਤ ਜਿਹਦੇ ਸੱਤ ਸਰੂਪ ਦੀ ਉਹ ਪੂਜਾ ਹੋਊਗੀ ਤਨ ਮਨ ਅਰਪੂ ਪੂਜ ਚੜਾਉ ਉਹ ਤਾਂ ਤਨ ਔਰ ਮਨ ਅਰਪਣਾ ਪੈਂਦਾ ਇਸੇ ਦੀ ਪੂਜਾ ਚੱਲਦੀ ਹੈ ਔਰ ਕਿਸੇ ਮੈਟਰ ਦੀ ਪੂਜਾ ਨਹੀਂ ਚੱਲਦੀ ਕਿਸੇ ਵਸਤੂ ਪੂਜਾ ਨਹੀਂ ਚੱਲਦੀ ਵਸਤੂ ਉਹ ਤਾਂ ਤਨ ਮਨ ਹੈ ਉਹੀ ਅਰਪੂ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਨੇ ਪਾਈ ਹੈ ਪੂਜਾ ਵੀ ਸੱਤ ਹੈ ਇੱਥੇ ਗੱਲ ਨਰੋਲ ਮੇਰਾ ਕਾਇ ਚਲੀ ਗਈ ਨਰੋਲ ਥੱਲੇ ਉੱਤੇ ਚਲੀ ਗਈ ਗੱਲ ਪੂਜਾ ਸੱਤ ਸੇਵਦਾਰ ਪੂਜਾ ਕਰਨ ਵਾਲਾ ਜਿਹੜਾ ਸੇਵਾ ਕਰਨ ਵਾਲਾ ਉਹ ਵੀ ਸੱਤ ਸਰੂਪ ਹੋ ਜਾਂਦਾ ਸੱਤ ਸੇਵਦਾਰ
ਠੀਕ ਹੈ ਜੀ
ਹਾਂਜੀ
ਦਰਸ਼ਨ ਸੱਤ ਪੇਖਣ ਹਾਰ ਨਾਮ ਸੱਤ ਧਿਆਵਣ ਹਾਰ
ਦਰਸ਼ਨ ਸੱਤ ਦਰਸ਼ਨ ਕੀ ਹੈ ਉੱਥੇ ਜਿਹਨੇ ਪੂਜਾ ਕਰੂ ਤੇ ਦਰਸ਼ਨ ਵਾਸਤੇ ਕਰੂ ਨਾ ਦਰਸ਼ਨ ਵੀ ਸੱਤ ਹੈ ਉੱਥੇ ਦਰਸ਼ਨ ਪ੍ਰਾਪਤੀ ਵੀ ਸੱਤ ਦੀ ਹੈ ਦਰਸ਼ਨ ਵੀ ਸੱਤ ਦਾ ਪੂਜਾ ਵੀ ਸੱਤ ਦੀ ਹੈ ਸਭ ਕੁਝ ਸੱਤ ਹੈ ਦਰਸ਼ਨ ਸੱਤ ਧਿਆਵਣ ਹਾਰ
ਸੱਤ ਪੇਖਣ ਹਾਰ
ਆਪੇਖਣ ਹਾਰ
ਹਾਂਜੀ
ਪੇਖਣਾ ਧਿਆਨ ਜੋੜਨਾ ਇੱਕੋ ਗੱਲ ਹੈ ਜਿਹੜਾ ਉਹਦੇ ਨਾਲ ਜੁੜਦਾ ਹੈ ਜਾਂ ਦਰਸ਼ਨ ਪਰਸਦਾ ਹੈ ਦਰਸ਼ਨ ਦਾ ਜਾਂ ਪਰਸਦਾ ਹੈ ਦਰਸ਼ਨ ਨੂੰ ਦੇਖਦਾ ਹੈ ਪਰਸਨ ਤੋਂ ਪੇਖਣ ਬਣ ਗਿਆ ਨਾ ਪਰਚਾ ਉਹਦਾ ਧਿਆਨ ਜਾਂਦਾ ਪਰਸਦਾ ਸੱਤ ਸਰੂਪ ਹੈ ਪੇਖਦਾ ਉਹ ਫਿਰ ਬਾਲ ਦੀ ਅੱਖਾਂ ਜੀ ਉੱਥੇ ਹੁੰਦੀਆਂ ਬਾਲ ਦੀ ਅੱਖਾਂ ਬਾਲਾ ਸ਼ਰੀਰ ਕੋਈ ਨਹੀਂ ਉੱਥੇ ਹੈ ਜੀ ਜਿਹੜੇ ਅਸੀਂ ਭਗਤੀ ਕਰਦੇ ਹਾਂ ਸਾਡੇ ਬਾਲਾ ਸ਼ਰੀਰ ਜਿਹਦੀਆਂ ਕਹਾਣੀਆਂ ਬਣਾਈਆਂ ਹੋਈਆਂ ਨੇ ਸ਼ਰੀਰ ਨੂੰ ਦਰਸ਼ਨ ਕੀਤੇ ਬਾਹਰੋਂ ਇਹ ਕੀਤਾ ਉਹ ਕੀਤਾ ਸਭ ਥੱਲੇ ਰਹਿ ਗਈ ਸਭ ਭਗਤੀ ਉਹ ਖੰਡਨ ਹੋ ਗਈ ਸਾਰੀ ਉਹ ਜੋ ਭਗਤੀ ਹੈਗੀ ਸਿਮਰਨ ਸ਼ਾਸਤਰ ਦੀ ਜੋ ਦੁਨੀਆਂ ਦੀਆਂ ਕਹਾਣੀਆਂ ਨੇ ਸਾਰੀਆਂ ਹੀ ਰੱਦ ਹੋ ਗਈਆਂ ਇੱਥੇ ਸ਼ਰੀਰ ਨਾ ਧਿਆਨ ਨਾ ਪੂਜਾ ਕਰਨ ਵਾਲਾ ਸਿੱਖ ਦਾ ਸਰੀਰ ਹੈ ਉੱਥੇ ਨਾ ਗੁਰੂ ਦਾ ਸਰੀਰ ਹੈ ਦੋਵੇਂ ਸਰੀਰ ਦੀ ਨਾ ਦੇਹਧਾਰੀ ਗੁਰੂ ਹੈ ਨਾ ਦੇਹਧਾਰੀ ਸਿੱਖ ਹੈ ਆ ਜਿਹੜੀ ਸੰਸਾਰ ਵਾਲੀ ਦੇਹ ਹੈ ਨਾ ਮਾਇਆ ਵਾਲੀ ਦੇਹ ਇਹ ਨਾ ਜਿਹਨੂੰ ਦੇਖਣਾ ਜਿਹਦੇ ਨਾਲ ਜੁੜਨਾ ਉਹਦੀ ਹੈ ਨਾ ਦੇਖਣ ਵਾਲੇ ਦੀ ਦੇਹ ਉੱਥੇ ਨਾ ਜਿਹਨੂੰ ਦੇਖਦਾ ਉਹਦੀ ਦੇਹ ਦੋਵੇਂ ਦੇਹਾਂ ਹੈ ਸਭ ਟੋਟਲ ਨਿਰਾਕਾਰੀ ਦੁਨੀ ਹੈ ਦਰਸ਼ਨ ਵੀ ਨਿਰਾਕਾਰੀ ਨੇ ਦੇਖਣ ਵਾਲਾ ਵੀ ਨਿਰਾਕਾਰ ਹੈ ਜਿਹਨੂੰ ਦੇਖਣਾ ਉਹ ਵੀ ਨਿਰਾਕਾਰ ਹੈ ਨਿਰਾਕਾਰ ਨੇ ਨਿਰਾਕਾਰ ਨਾਲ ਜੁੜਨਾ ਸਾਰੀ ਨਿਰੰਕਾਰ ਦਾ ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹੇ ਬਹਾਲ ਇਸੇ ਜਗ੍ਹਾ ਨੂੰ ਕਿਹਾ ਨਾਨਕ ਬੰਦਾ ਕਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਨਾ ਉੱਥੇ ਮੌਤ ਹੈ ਨਾ ਜਨਮ ਹੈ ਨਾ ਜਰਾ ਰੋਗ ਹੈ ਜਰਾ ਰੋਗ ਤਾਂ ਉੱਥੇ ਜਿੱਥੇ ਮਾਇਆ ਹੋਵੇ ਮਾਇਆ ਉੱਥੇ ਹੈ ਹੀ ਨਹੀਂ ਹਾਂਜੀ
ਨਾਮ ਸਤ ਸਤ ਧਿਆਵਣ ਹਾਰ
ਨਾਮ ਸਤ ਹੈ ਉੱਥੇ ਇਹ ਤਾਂ ਨਾਮ ਹੈ ਹੁਕਮ ਦਾ ਨਾਮ ਹੈ ਉੱਥੇ ਜਿਹਦਾ ਸਪਰਸ਼ ਕਰਨਾ ਉਹੀ ਤਾਂ ਨਾਮ ਹੈ ਨਾਮ ਵੀ ਸੱਤ ਹੈ ਧਿਆਨ ਹਾਰ ਵੀ ਸੱਤ ਹੈ ਜਿਹਦਾ ਧਿਆਨ ਜੁੜਿਆ ਹੋਇਆ ਉਹ ਵੀ ਸੱਤ ਹੈ
ਆਪ ਸੱਤ ਸੱਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ
ਆਪ ਸੱਤ ਹੈ ਹੁਕਮ ਸੱਤ ਹੈ ਸੱਤ ਸਭ ਧਾਰੀ ਜਿਹੜਾ ਉਹਨੇ ਧਾਰਨ ਕੀਤਾ ਉਹ ਵੀ ਜੋਤ ਹੈ ਧਾਰਨ ਕੀਤੀ ਹੈ ਜੋਤ ਨੇ ਮਾਇਆ ਨਹੀਂ ਧਾਰਨ ਕੀਤੀ ਹੋਈ ਹਾਂ ਨਾਮ ਕੇ ਤਾਰੇ ਖੰਡ ਬ੍ਰਹਮੰਡ ਜੋਤ ਹੈ ਸੀ ਉਹ ਧਾਰਨ ਕੀਤੀ ਹੈ ਜੋਤ ਹੈ ਆਪੇ ਗੁਣ ਆਪੇ ਗੁਣਕਾਰੀ ਗੁਣ ਵੀ ਆਪ ਹੈ ਗੁਣਕਾਰੀ ਵੀ ਆਪ ਹੈ ਗੁਣ ਕੀ ਹੈ ਹੁਕਮ ਗੁਣ ਹੁਕਮ ਗੁਣ ਹੈ ਹੁਕਮ ਗੁਣ ਸਰੂਪ ਹੈ ਗੁਣ ਸਮੂਹ ਹੈ ਹਾਂ ਗੁਣਕਾਰੀ ਕੌਣ ਹੈ ਗੁਣਾਂ ਦੀ ਕਾਰ ਕਰਨ ਵਾਲਾ ਕੌਣ ਹੈ ਜੋ ਜੁੜਿਆ ਹੋਇਆ ਉਹ ਵੀ ਸੱਤ ਹੈ ਆਪੇ ਗੁਣ ਆਪੇ ਗੁਣਕਾਰੀ ਗੁਣਕਾਰੀ ਵੀ ਆਪੇ ਹੈ ਗੁਣ ਵੀ ਆਪੇ ਹੈ ਔਗਣਾਂ ਦੀ ਕਾਰ ਛੱਡ ਕੇ ਗੁਣਾਂ ਦੀ ਕਾਰ ਕਰਦਾ ਹੁਣ ਗੁਣਕਾਰੀ ਹੈ ਹਾਂ ਹੁਕਮ ਗੁਣਕਾਰੀ ਹੈ ਤਾਂ ਹੀ ਤਾਂ ਉੱਥੇ ਹੋਏ ਨਾ ਹੀ ਕੁਝ ਬੁਰਾ ਗੁਣਕਾਰੀ ਤੇ ਬੁਰਾ ਕਦੇ ਕਾਰੀ ਤੇ ਕੁਝ ਵੀ ਬੁਰਾ ਨਹੀਂ ਹੋ ਸਕਦਾ ਹਾਂਜੀ
ਸ਼ਬਦ ਸੱਤ ਸੱਤ ਪ੍ਰਭ ਭਗਤਾ ਸੁਰਤ ਸੱਤ ਸੱਤ ਜਸ ਸੁਣਤਾ
ਸ਼ਬਦ ਸੱਤ
ਹਾਂਜੀ
ਸੱਤ ਪ੍ਰਭ ਭਗਤਾ ਪਹਿਲਾ ਉਪਦੇਸ਼ ਹੈ ਵੀ ਸੱਤ ਹੈ ਜੇ ਬੋਲਦਾ ਹੈ ਉਪਦੇਸ਼ ਉਹ ਵੀ ਸੱਤ ਹੈ ਸੱਤ ਪ੍ਰਭ ਭਗਤਾ ਪ੍ਰਭ ਜੋ ਭਗਤਾ ਹੈ ਬੋਲਣ ਵਾਲਾ ਹੈ ਉਹ ਵੀ ਸੱਤ ਹੈ ਸ਼ਬਦ ਵੀ ਸੱਤ ਹੈ ਬਾਣੀ ਵੀ ਸੱਚੀ ਹੈ ਅਮਰ ਬਾਣੀ ਹੈ ਮੁੱਖ ਤੋਂ ਬੋਲਣ ਵਾਲਾ ਜੋ ਹੈ ਉਹ ਵੀ ਸੱਤ ਸਰੂਪ ਹੈ। ਪ੍ਰਭਕਤਾ ਸ਼ਬਦ ਸੱਤ ਸੱਤ ਪ੍ਰਭਕਤਾ
ਸੁਰਤ ਸੱਤ ਸੱਤ ਜਾਂ ਸੁਨਤਾ
ਉਹ ਸੁਰਤ ਸੱਤ ਹੈ ਸੁਰਤ ਵੀ ਉਹਦੀ ਅਮਰ ਹੈ ਬੋਲਣ ਵਾਲੀ ਦੀ ਹਾਂ ਸੁਰਤ ਅਮਰ ਹੈ ਮਰਦੀ ਉਹ ਸੁਰਤ ਹੈ ਅਸਲ ਚ ਸਵਾਲ ਆਇਆ ਕਿ ਦੁਨੀਆਂ ਚ ਮਰਦਾ ਕੀ ਹੈ ਜੋਤ ਦਾ ਫਿਰ ਮਰਦਾ ਕੀ ਹੈ ਜਿਹੜੀ ਜੋਤ ਹੈ ਮਰਦਾ ਕੀ ਹੁੰਦਾ ਪਹਿਲਾਂ ਜਿੰਨਾ ਚਿਰ ਅਸੀਂ ਕਹਿੰਦੇ ਮਰਦਾ ਜੰਮਣ ਮਰਨਾ ਤਾਂ ਮਰਦਾ ਕੀ ਹੈ ਜੋਤ ਦਾ ਕਹਿੰਦੇ ਉਹੀ ਸੁਰਤ ਹੋਸ਼ ਗੁੰਮ ਹੋ ਜਾਂਦੀ ਹੈ ਉਹਦੀ ਉਹੀ ਸੁਰਤ ਬਾਦ ਅਹੰਕਾਰ ਜਿਹੜੀ ਬਾਦ ਅਹੰਕਾਰ ਚ ਫਸੀ ਸੁਰਤ ਹੈ ਉਹ ਮਰੀ ਜਾਂਦੀ ਹੈ ਬਸ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਜਾਂਦਾ ਬੇਹੋਸ਼ੀ ਦੀ ਹਾਲਤ ਹੋਸ਼ ਆਉਂਦੀ ਹੈ ਸੰਸਾਰ ਚ ਆ ਕੇ ਇਹਨੂੰ ਸੰਸਾਰ ਤੋਂ ਪਰੇ ਜਲਦੀ ਸਾਰੇ ਬੇਹੋਸ਼ ਹੋ ਜਾਂਦੇ ਉਹ ਬੇਹੋਸ਼ੀ ਦੀ ਹਾਲਤ ਖਤਮ ਕਰਦੀ ਹੈ ਹੋਸ਼ ਵਿੱਚ ਰਹੇ ਚਾਹੇ ਸੰਸਾਰ ਦੇ ਨਾਲ ਜੁੜਦਾ ਚਾਹੇ ਨਹੀਂ ਜੁੜਦਾ ਹੋਸ਼ ਵਿੱਚ ਆਵਣ ਜਾਣ ਹੋਸ਼ ਵਿੱਚ ਹੋ ਜਵੇ
ਠੀਕ
ਹੈ ਪਹਿਲਾਂ ਆਵਣ ਜਾਣ ਜਿਹੜਾ ਹੈ ਬੇਹੋਸ਼ੀ ਦੀ ਹਾਲਤ ਵਿੱਚ ਹੈਗਾ ਸੁਰਤ ਕਦੇ ਵੀ ਮਰੇ ਨਾ ਸੁਰਤ ਕੀ ਹੋ ਜਵੇ ਸੱਤ ਹੋ ਜਵੇ ਸੁਰਤ ਸੱਤ
ਸੱਤ ਜਸ
ਸੱਤ ਜਾਂ ਸੁਰਤਾ ਜਿਹੜਾ ਉਹ ਬੋਲਣ ਵਾਲਾ ਉਹਦੀ ਸੁਰਤ ਸੱਤ ਹੈ ਜੇ ਜਸ ਸੁਣਨ ਵਾਲਾ ਉਹਦਾ ਵੀ ਜਦੋਂ ਬੇਹੋਸ਼ੀ ਹੋਣਦੀ ਉਹਦੀ ਕੋਈ ਹਾਲਤ ਘੱਟ ਦਿੰਦੀ ਹੈ ਜਸ ਸੁਣਨ ਵਾਲਾ ਸੁਣਨ ਵਾਲਾ ਵੀ ਸੱਤ ਹੋ ਸਕਦਾ ਗੁਰਬਾਣੀ ਨੂੰ ਸੁਣ ਸੁਣ ਕੇ ਸੁਣ ਸੁਣ ਜੀਵਾ ਤੇਰੀ ਬਾਣੀ ਸੁਣ ਸੁਣ ਜੀਵਾ ਤੇਰੀ ਬਾਣੀ ਬੇਹੋਸ਼ੀ ਜਾਣ ਦੀ ਹਾਲਤ ਖਤਮ ਹੋ ਜਾਊਗੀ ਬੇਹੋਸ਼ੀ ਦੀ ਹਾਲਤ ਨਹੀਂ ਜਾਂਦਾ ਸਰੀਰ ਛੱਡਦਾ ਤਾਂ ਵੀ ਹੋਸ਼ ਹੈ ਨਹੀਂ ਸਰੀਰ ਛੱਡਦਾ ਤਾਂ ਵੀ ਹੋਸ਼ ਹੈ ਸਰੀਰ ਛੱਡਣ ਤੋਂ ਪਹਿਲਾਂ ਬੇਹੋਸ਼ੀ ਦੀ ਹਾਲਤ ਚਲਾ ਜਾਂਦਾ
ਠੀਕ ਹੈ
ਹਾਂਜੀ
ਹਾਂਜੀ ਬੂਝਣ ਹਾਰ ਕੋ ਸੱਤ ਸਭ ਹੋਏ ਨਾਨਕ ਸੱਤ ਸੱਤ ਪ੍ਰਭ ਸੋਏ
ਹੁਣ ਸਾਰੀ ਗੱਲ ਕਹਿਤੀ ਲੇਕਿਨ ਗੱਲ ਸਮਝਣ ਵਾਲੀ ਨਹੀਂ ਗੱਲ ਬੁੱਝਣ ਵਾਲੀ ਹੈ ਇੱਥੋਂ ਆ ਕੇ ਤਾਂ ਬਿਲਕੁਲ ਹੀ ਬੁੱਝਣ ਵਾਲੀ ਹੈ ਨਾ
ਠੀਕ ਹੈ
ਸੱਤ ਜਿਹੜਾ ਭਗਤਾ ਪ੍ਰਭ ਹੈ ਔਰ ਜਿਹੜਾ ਬਾਣੀ ਹੈ ਗੁਰਬਾਣੀ ਉਹ ਵੀ ਸੱਚੀ ਹੈ ਔਰ ਸੁਣਨ ਵਾਲਾ ਵੀ ਸੱਤ ਸਰੂਪ ਹੋ ਜਾਂਦਾ ਇਹ ਗੱਲ ਪੁੱਛਣ ਲੜੀ ਹੈ ਸਾਰੀ ਜੇ ਇਸ ਨੂੰ ਪੁੱਛ ਲਵੇ ਸੱਤ ਸਭ ਹੋਏ ਬੁੱਝਣ ਵਾਲੇ ਵਾਸਤੇ ਜੋ ਕੁਛ ਕਹਿਤਾ ਪਿੱਛੇ ਸੱਤ ਹੈ ਨਾ ਬੁੱਝਣ ਵਾਲੇ ਵਾਸਤੇ ਕਨਫਿਊਜ਼ ਹੋਊਗਾ ਤੇ ਕਨਫਿਊਜ਼ਨ ਪੈਦਾ ਹੋਊਗਾ ਜਿਹੜਾ ਇਹ ਪਤਾ ਨਹੀਂ ਬੁੱਝਣ ਤੋਂ ਬਿਨਾਂ ਕਨਫਿਊਜ਼ ਕਰੂਗਾ ਇਹ ਸਭ ਨੂੰ ਇਹ ਪਤਾ ਇੱਥੋਂ ਅੱਗੇ ਨਹੀਂ ਜਾ ਸਕਣਾ ਕਿਸੇ ਨੇ ਕਨਫਿਊਜ਼ ਪੈਦਾ ਹੋ ਜਾਊਗਾ ਇੱਥੋਂ ਅੱਗੇ ਦੀ ਗੱਲ ਚੌਥੇ ਪਦੇ ਪਦ ਵਾਲੇ ਸਮਝ ਤੁਰਿਆ ਪਦ ਵਾਲੇ ਸਮਝ ਸਕਦਾ ਇੱਥੋਂ ਥੱਲੇ ਥੱਲੇ ਸਮਝ ਸਕਦੇ ਨੇ ਜਦ ਗੱਲ ਬੁੱਝ ਲਈ ਤਾਂ ਤੁਰਿਆ ਪਦ ਚਲਾ ਜਾਂਦਾ ਬੁੱਝਣ ਤੋਂ ਪਹਿਲਾਂ ਸੰਸਾਰ ਚ ਰਹਿੰਦਾ ਬੁੱਝਣ ਹਾਰ ਕੋ ਸੱਤ ਸਭ ਹੋਏ ਬੁੱਝਣ ਹਾਰ ਵਾਸਤੇ ਸਾਰੀ ਬਾਣੀ ਸੱਤ ਹੈ ਜਿਨ੍ਹਾਂ ਨੇ ਬੁੱਝੀ ਨਹੀਂ ਉਹ ਵਿਸ਼ਵਾਸ ਨਹੀਂ ਕਰਦੇ ਬਾਣੀ ਤੇ ਜੇ ਸੱਤ ਬਣਦੇ ਤਾਂ ਵਿਸ਼ਵਾਸ ਕਰਦੇ ਸੁਣਿਆ ਹੋਇਆ ਬਾਣੀ ਸੱਤ ਹੈ ਵਿਸ਼ਵਾਸ ਨਹੀਂ ਹੈ ਵਿਸ਼ਵਾਸ ਉਹਦਾ ਕਿਹਨੇ ਇਹਦਾ ਸੱਚ ਬੁੱਝ ਲਿਆ ਵਿਸ਼ਵਾਸ ਨਹੀਂ ਹੋ ਸਕਦਾ ਵਿਸ਼ਵਾਸ ਜਦ ਉਸ ਨੂੰ ਹੋਊਗਾ ਜਿਹੜਾ ਬੁੱਝ ਲੂਗਾ ਬੁੱਝਣ ਵਾਲਾ ਗੁਰਮੁਖ ਹੈ
ਠੀਕ ਹੈ
ਹਾਂ ਬਿਨ ਬੂਝੇ ਕੀ ਹੈ ਪਸ਼ੂ ਢੋਰ, ਬਿਨ ਬੂਝੇ ਪਸ਼ੂ ਢੋਰ ਹੈ, ਜਿਨ੍ਹਾਂ ਨੇ ਬੁੱਝੀ ਦੀ ਬਾਣੀ ਪੜ੍ਹ ਕੇ ਜੋ ਪਸ਼ੂ ਢੋ ਰਹੇ ਨੇ, ਅਸੀਂ ਪਸ਼ੂ ਢੋ ਰਹੇ ਹਾਂ ਜੇ ਬੁੱਝਦੇ ਦੀ। ਜਿੰਨਾ ਮਰਜ਼ੀ ਦਿਲਨਾਤ ਕਰੀ ਜਾਈਏ ਕੁਛ ਵੀ, ਬੁੱਝੀ ਦੀ ਤਾਂ ਪਸ਼ੂ ਢੋਰ, ਜਿੰਨਾ ਮਰਜ਼ੀ ਪਾਠ ਕਰੀ ਜਾਈਏ, ਜਿੰਨਾ ਮਰਜ਼ੀ ਕੀਰਤਨ ਕਰੀ ਜਾਈਏ, ਜੇ ਪੂਰਾ ਵਿਸ਼ਵਾਸ ਨਹੀਂ ਬੁੱਝਿਆ ਨਹੀਂ ਤਾਂ ਪਸ਼ੂ ਢੋਰ ਵਾਲੀ ਹਾਲਤ ਹੈ। ਅੰਦਰੋਂ ਉਹੀ ਹਾਲਤ ਬਣੀ ਹੋਈ ਹੈ, ਉਹੀ ਹਾਲਤ ਪੇਟ ਨੂੰ ਜੋੜਦੀ ਹੈ, ਪੇਟ ਨਾਲ ਪਸ਼ੂ ਪੇਟ ਨਾਲ ਜੁੜਿਆ ਹੁੰਦਾ, ਪੇਟ ਨੂੰ ਮਤਲਬ ਮਾਇਆ ਨਾਲ, ਮਾਇਆ ਨਾਲ ਕਿਉਂ ਜੁੜੇ ਹੋਏ ਨੇ ਪਸ਼ੂ ਢੋਰ ਦੇ।
ਹਾਂਜੀ, ਬੁੱਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ।
ਬਸ ਨਾਨਕ ਕਹਿੰਦਾ ਸਤ ਸਤ ਹੈ ਪ੍ਰਭ, ਪ੍ਰਭ ਦੀ ਜਿਹੜੀ ਸੋਭਾ ਹੈ ਸਤ ਸਤ ਹੈ, ਉਹ ਪ੍ਰਭ ਵੀ ਸਤ ਹੈ, ਉਹਦੀ ਸੋਭਾ ਵੀ ਸਤ ਹੈ। ਜੇ ਬੁੱਝ ਲੂਗਾ ਉਹ ਸੱਤ ਮੰਨ ਕੇ ਵਿਸ਼ਵਾਸ ਵੀ ਕਰ ਲੂਗਾ, ਉਹਦੀ ਸਮਝ ਆ ਜੂ ਸੱਤ ਕਿਵੇਂ ਹੁੰਦਾ, ਸੱਤ ਕੀ ਹੁੰਦਾ। ਮਨੇ ਇਹ ਹੋਇਆ ਉਪਦੇਸ਼ ਆਪਣੀ ਜਗ੍ਹਾ ਹੈ, ਪੜੂਗਾ ਬਿਨਾਂ ਪੁੱਜੇ ਤੇ ਪਸ਼ੂ ਰਹੂਗਾ ਬਿਨਾਂ ਪੁੱਜੇ ਤੇ। ਹਾਂਜੀ
ਹਾਂਜੀ, ਇੱਥੇ ਪਹਿਲੇ ਪਦ ਦੀ ਸਮਾਪਤੀ ਹੈ ਜੀ, ਪਹਿਲਾ ਪਦ ਸਮਾਪਤ ਹੈ।